गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने एक पत्र किसी जग्यासू नूं लिखिया, जिस विच बहुत भेद की गल बड़ी खोल के दर्शाई है कि आम तौर पर असी कोई भी कर्म किरिया करते हाँ उन्हां नाल अपनी कल्याण समझते हाँ, पर साढ़े चंगे तो चंगे साधन भी मुरदा साधन हैं। फिर कल्याण कित्थे है? आओ प्यार नाल सरवण करन दी कोशिश करिए जी। एक ओंकार श्री वाहिगुरु जी की फतेह। 24 जुलाई 1912 पवित्र आत्मा जी, साधन ते तरीके साईं मिलण दे ना मैं जानदा हाँ, ते जो सुनदा हाँ उन्हां नूं मुरदा प्रयत्न समझदा हाँ। वह बंदे नूं जीवाल नहीं सकदा, पर यह सब कुछ भी मुरदापने दे दर्जे हैं। जीओ पैना अर्थात आत्म जीवन का पैदा होना इस साधना दे वस नहीं। कदे मिट्टी दे किणकियां नूं खिचे उन्हां नूं अपने विच खिच के अपने वर्गा जीवंदा कर सकता है? गल तां कठिन है पर ख्याल दे के समझनी। तुसी त्रबक ना कि नेकी ते धर्म नूं मैं मुरदा साधन समझदा हाँ। जो आखदा हाँ इसका यह अर्थ नहीं कि नेकी ते धर्म नूं मैं चंगा नहीं जानदा ते धर्म ते शुद्ध आचरण नूं मैं पसंद नहीं करदा, शायद कथन नहीं कर सकदा। मेरा मतलब यह है कि साढ़े नेम धर्म नेकियां आचरण पाठ उच्चे तो उच्चे सुंदर मंदर हैं, ये हीरे ते लाल हैं, पर जिहा कि मैं प्रीतम जी विच दसिया है। प्रीतम जी भाई साहब जी दी एक लिखत है कलगीधर चमत्कार विच, पर जिहा कि मैं प्रीतम जी विच दसिया है ये जीवदे नहीं हैं, ये धरती ते उगी बूटी एक रिड़दी कीड़ी नालों अमोलक नहीं हैं, क्योंकि ये दोनों जीवदियां हैं। हीरा मुरदा शह है, और घा दा तीला ते कीड़ी हीरे नालों अमोलक हैं क्योंकि वह जीवदियां वस्तां हैं। इस तरह साड़ी नेकी साढ़े साधना नाल पैदा किते कर्म धर्म ते नेम जप आचरण आदि हीरियां वर्गे अमोलक हैं और मुरदा हैं। रूहानी जिंदगी किणके जिन्नी भी एक जीवंदी ताकत है, इस जिंद दा गुरु जी ने ए पता देता है। जी दान दे भगती लायन हर स्यों लैन मिलाए, ए जी जो है दान है, और साढ़े साधना नाल शुभ कर्म नाल पैदा कीती नेकी दे मुकाबले ते जीव दी ताकत है, उस दे सामने मुरदा शह हन। इस करके सतगुर ने साड़ियां नेकियां जपां तपां नेमां धर्मां संजमां खुशियां सुखां वडियाईयां अमीरियां इज्जतां सबनों मुरदा जान के जीवन दी एक निमख तो सदके करके मिटा देना लिखिया है। जप तप संजम हरक सुख मान महत अर गर्भ मूसन निमखक प्रेम पर वार वार देव सर्व। बेशक अमीरा दी नज़र विच हीरा मोलक है, पर जिसनू जिंदगी दी कदर है, जो मुरदा खाणी सृष्टि विच जीवन लभदा है, वह एक चंबेली दे फुल दे सामने हीरे नू ठोक ठोक के मुरदा आखदा है। हुण तुसी आखोगे ये जीवन कित्थों लभे, इसका कोई साधन? मैं डंके दी चोट नाल आखदा हाँ असी मुरदे हाँ, मुरदियां दे साधन मुरदियां तीक पहुँचा सकते हैं, जीवन कितों पैदा कर सकते हैं? तुसी दसो कदे कोई अरूड़ी दी मुठ अपने साधन नाल गुलाब दा बूटा बन गई है? कदे कोई बांदर किसे साधन नाल आदमी बन गया है? इसे तरह असी किसे साधन नाल जीवदे हो के रब दी आत्म सृष्टि दे देवते कीकू बन सकते हैं? जिस तरह कोई गुलाब दा बूटा अरूड़ी नूं अपनियां जड़ां नाल अपने विच खिच लवे ते जीवन दे फुल बना देवे, इसे तरह सदा जीवन दे सदा जाग दे आत्म जीवन दा मालक वाहिगुरु जे सानू अपने विच लै लवे, अपने जिंदगी बख्श लहरे साडे विच कले, तां तां असी जीव पईए। इस नूं नदर आखदे हन। मैं ऊपर नदर करी पिर साचे, मैं छोड़ियाड़ा मेरा तेरा। ये वाहिगुरु की बख्शिश है, उसकी नदर है। ਜਿਸੇ ਚਾਹੇ ਜਵਾ ਲਵੇ। ਹੁਣ ਆਖੀਦਾ ਹੈ ਭਈ ਤਦ ਤਾਂ ਸਾਡੇ ਲਈ ਕੋਈ ਆਸ ਬਾਕੀ ਨਾ ਰਹੀ, ਅਸਾਂ ਵਿੱਚ ਜੀਵਨ ਨਹੀਂ ਹੈ, ਅਸੀਂ ਮੁਰਦੇ ਹਾਂ, ਸਾਡੇ ਸਾਧਨ ਮੁਰਦੇ ਹਨ, ਅਸੀਂ ਕੁਛ ਨਹੀਂ ਕਰ ਸਕਦੇ, ਰੱਬ ਦੀ ਮਿਹਰ ਸਾਡੇ ਵੱਸ ਨਹੀਂ, ਇਸ ਕਰਕੇ ਨਿਰਾਸ਼ ਹੋ ਜਾਈਏ, ਇਹ ਗੱਲ ਨਹੀਂ। ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਵਿਉਂਤ ਵਿੱਚ ਰੱਖੀਏ ਕਿ ਸਾਥੋਂ ਉਚੇਰਾ ਮੰਡਲ ਅਰਥਾਤ ਆਤਮ ਜੀਵਨ ਸਾਡੇ ਵਿੱਚ ਫੂਕ ਮਾਰ ਕੇ ਸਾਨੂੰ ਜਿਵਾ ਲਏ, ਅਰ ਅਸਾਂ ਵਿੱਚ ਉਸਦੇ ਲਹਿਰੇ ਆ ਕੇ ਸਾਨੂੰ ਆਤਮ ਜੀਵਨ ਵਿੱਚ ਮੌਲਾਈ ਅਤੇ ਵਧਾਈ ਜਾਣ। ਤੁਹਾਨੂੰ ਪਤਾ ਹੈ ਕਿ ਇੱਕ ਬੀਜ ਆਪਣੇ ਲਈ ਕੁਛ ਨਹੀਂ ਕਰ ਸਕਦਾ, ਨਿਮਾਣਾ ਹੋ ਕੇ ਧਰਤੀ ਵਿੱਚ ਟਹਿ ਪੈਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਉਹ ਧਰਤੀ ਦੀ ਗੋਦ ਵਿੱਚ ਸੜ ਜਾਂਦਾ ਹੈ, ਆਪਾ ਵਾਰ ਦਿੰਦਾ ਹੈ, ਕੋਈ ਸਾਧਨ, ਕੋਈ ਹਿੰਮਤ, ਕੋਈ ਹੁੱਜਤ, ਕੋਈ ਦਲੀਲ ਨਹੀਂ ਤਾਰਦਾ, ਧਰਤੀ ਆਪ ਤੋਂ ਆਪ ਉਸਨੂੰ ਰਸ ਦਿੰਦੀ ਹੈ। ਜਦ ਧਰਤੀ ਤੋਂ ਬਾਹਰ ਆ ਜਾਂਦਾ ਹੈ ਤਦ ਰੋਸ਼ਨੀ, ਹਵਾ, ਧੁੱਪ ਸਾਰੇ ਉਸਦੇ ਪਤੀਆਂ ਦੀ ਪਾਲਣਾ ਕਰਦੇ ਹਨ। ਬੂਟਾ ਆਪ ਤੋਂ ਆਪ ਫਿਰ ਵੱਧਦਾ ਜਾਂਦਾ ਹੈ, ਫੁੱਲ ਪੈਂਦੇ ਹਨ, ਫਲ ਲੱਗਦੇ ਹਨ। ਇਸ ਤਰ੍ਹਾਂ ਇੱਕ ਕਣੀ ਜੀਵਨ ਦੀ ਅੰਦਰ ਆ ਜਾਵੇ ਔਰ ਫਿਰ ਇਹ ਬੰਦਾ ਸਾਧਨ ਵਿੱਚ ਨਾ ਪਵੇ, ਚਤਰਾਈਆਂ ਛੱਡ ਦੇਵੇ, ਆਪਣੀ ਅਕਲ ਨੂੰ ਆਪਣੇ ਵਾਅਦੇ ਦੇ ਫਿਕਰ ਵਿੱਚ ਨਾ ਲਾਵੇ, ਫਿਕਰ ਅਤੇ ਚਿੰਤਾ ਖੂਹ ਵਿੱਚ ਸੱਡ ਪਾਵੇ, ਸੋਚਾਂ ਛੱਡੇ, ਆਪਣੀਆਂ ਹਾਵਾਂ ਉਗਤੀਆਂ ਜੁਗਤੀਆਂ ਤਿਆਗੇ, ਉਸ ਕਿਣਕੇ ਨੂੰ ਅੰਦਰ ਲੈ ਕੇ ਹਰ ਦਮ ਹਰ ਵੇਲੇ ਮਨ ਨੂੰ ਸ਼ਾਂਤੀ ਵੱਲ ਲਾ ਰੱਖੇ, ਇਹ ਵਹਿਮ ਬਣ ਕੇ ਇਹ ਨਿਸ਼ਚਾ ਧਾਰ ਕੇ ਕਿ ਸਾਈਂ ਮੇਰਾ, ਮੇਰਾ ਜੀਵਨ ਦਾਤਾ ਮੇਰੇ ਅੰਦਰ ਹੈ। ਹਾਂਜੀ, ਫਿਰ ਦੁਹਰਾ ਦੇਈਏ, ਬਹੁਤ ਜ਼ਰੂਰੀ ਨੁਕਤਾ ਹੈ। ਤੁਹਾਨੂੰ ਪਤਾ ਹੈ ਕਿ ਇੱਕ ਬੀਜ ਆਪਣੇ ਲਈ ਕੁਛ ਨਹੀਂ ਕਰ ਸਕਦਾ, ਨਿਮਾਣਾ ਹੋ ਕੇ ਧਰਤੀ ਵਿੱਚ ਟਹਿ ਪੈਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਉਹ ਧਰਤੀ ਦੀ ਗੋਦ ਵਿੱਚ ਸੜ ਜਾਂਦਾ ਹੈ, ਆਪਾ ਵਾਰ ਦਿੰਦਾ ਹੈ, ਕੋਈ ਸਾਧਨ, ਕੋਈ ਹਿੰਮਤ, ਕੋਈ ਹੁੱਜਤ, ਕੋਈ ਦਲੀਲ ਨਹੀਂ ਤਾਰਦਾ, ਧਰਤੀ ਆਪ ਤੋਂ ਆਪ ਉਸਨੂੰ ਰਸ ਦਿੰਦੀ ਹੈ। ਜਦ ਧਰਤੀ ਤੋਂ ਬਾਹਰ ਆ ਜਾਂਦਾ ਹੈ ਤਦ ਰੋਸ਼ਨੀ, ਹਵਾ, ਧੁੱਪ ਸਾਰੇ ਉਸਦੇ ਪਤੀਆਂ ਦੀ ਪਾਲਣਾ ਕਰਦੇ ਹਨ। ਬੂਟਾ ਆਪ ਤੋਂ ਆਪ ਫਿਰ ਵੱਧਦਾ ਜਾਂਦਾ ਹੈ, ਫੁੱਲ ਪੈਂਦੇ ਹਨ, ਫਲ ਲੱਗਦੇ ਹਨ। ਇਸੇ ਤਰ੍ਹਾਂ ਇੱਕ ਕਣੀ ਜੀਵਨ ਦੀ ਅੰਦਰ ਆ ਜਾਵੇ ਔਰ ਫਿਰ ਇਹ ਬੰਦਾ ਸਾਧਨ ਵਿੱਚ ਨਾ ਪਵੇ, ਚਤਰਾਈਆਂ ਛੱਡ ਦੇਵੇ, ਆਪਣੀ ਅਕਲ ਨੂੰ ਆਪਣੇ ਵਾਅਦੇ ਦੇ ਫਿਕਰ ਵਿੱਚ ਨਾ ਲਾਵੇ, ਫਿਕਰ ਅਤੇ ਚਿੰਤਾ ਖੂਹ ਵਿੱਚ ਸੱਟ ਪਾਵੇ, ਸੋਚਾਂ ਛੱਡੇ, ਆਪਣੀਆਂ ਰਾਵਾਂ ਉਗਤੀਆਂ ਜੁਗਤੀਆਂ ਤਿਆਗੇ, ਉਸ ਕਿਣਕੇ ਨੂੰ ਅੰਦਰ ਲੈ ਕੇ ਹਰ ਦਮ ਹਰ ਵੇਲੇ ਮਨ ਨੂੰ ਸ਼ਾਂਤੀ ਵਿੱਚ ਲਾ ਰੱਖੇ, ਇਹ ਵਹਿਮ ਬਣ ਕੇ ਇਹ ਨਿਸ਼ਚਾ ਧਾਰ ਕੇ ਕਿ ਸਾਈਂ ਮੇਰਾ ਹੈ, ਮੇਰਾ ਜੀਵਨ ਦਾਤਾ ਮੇਰੇ ਅੰਦਰ ਹੈ, ਉਸਦੇ ਅੰਦਰ ਹੋਣ ਦੀ ਹੈ ਦੇ ਖਿਆਲ ਨੂੰ ਦੂਰ ਨਾ ਹੋਣ ਦੇਵੇ, ਇਹ ਖਿਆਲ ਰਹੇ, ਉਸ ਮਾਲਕ ਦਾ ਰਸ ਇਸ ਵਿੱਚ ਆ ਕੇ ਇਸ ਨੂੰ ਪਾਲਦਾ ਹੈ। ਚੰਗੀ ਤਰ੍ਹਾਂ ਸਮਝ ਲੈਣਾ, ਸਾਡਾ ਸਾਧਨ ਸਾਨੂੰ ਆਤਮ ਜੀਵਨ ਵਿੱਚ ਨਹੀਂ ਪਾਲਦਾ, ਸਾਈਂ ਦੀ ਮਿਹਰ ਦਾ ਮੀਂਹ ਜੋ ਹਰ ਵੇਲੇ ਵਸ ਰਿਹਾ ਹੈ ਉਸਦੇ ਅੱਗੇ ਚਿੱਤ ਨੂੰ ਵਿਛਾ ਛੱਡਣਾ, ਉਸ ਅੱਗੇ ਟਿੱਬੇ ਨਾ ਬਣਨਾ, ਫਿਰ ਮੀਂਹ ਸੁੱਕੇ ਟੋਇਆਂ ਨੂੰ ਸੁਭਰ ਭਰੇ ਤਲਾਅ ਬਣਾ ਦਿੰਦਾ ਹੈ। ਅਸੀਂ ਆਪ ਨੂੰ ਪਾਲਣ ਦੇ ਸਮਰੱਥ ਨਹੀਂ, ਵਾਹਿਗੁਰੂ ਦਾ ਆਤਮ ਮੰਡਲ ਹਰ ਵੇਲੇ ਪਾਲਣ ਦਾ ਸਮਾਨ ਲੈ ਕੇ ਖੜਾ ਹੈ, ਸਾਡੇ ਮਨ ਦਾ ਰੁੱਖ ਉਸ ਤੋਂ ਲਾਭ ਲੈਣ ਦੇ ਉਲਟ ਹੋ ਰਿਹਾ ਹੈ। ਜੇਕਰ ਅਸੀਂ ਆਪਣੇ ਮਨ ਦੇ ਰੁੱਖ ਨੂੰ ਸਾਈਂ ਦੇ ਨਾਲ ਪਿਉਂਦ ਕਰੀਏ ਕਿ ਜਿਕਰ ਅਰੂੜੀ ਦਾ ਢੇਰ ਜੜ੍ਹਾਂ ਦੇ ਨਾਲ ਜਾ ਲੱਗਦਾ ਹੈ, ਫਿਰ ਜੜ੍ਹਾਂ ਵਿੱਚ ਸਮਰੱਥਾ ਹੈ ਕਿ ਉਸਨੂੰ ਫੁੱਲ ਬਣਾ ਦੇਣ ਤਾਂ ਜੀਉ ਪਈਏ। ਮਨ ਦਾ ਰੁੱਖ ਕੇਵਲ ਇਹ ਗੱਲ ਹੈ। ਹਾਂਜੀ, ਮਨ ਦਾ ਰੁੱਖ ਕੇਵਲ ਇਹ ਗੱਲ ਹੈ। ਇਹ ਹੈ ਜੋ ਕੁਛ ਹੈ, ਵਾਹਿਗੁਰੂ ਭਰਪੂਰ ਪਿਆਰ ਦਾ ਸੋਮਾ, ਮਰਦੇ ਜੀਵਣ ਲਈ ਹਰ ਮੁਰਦਾ ਰੂਹ ਵਿੱਚ ਜੀਵਨ ਦੀ ਰੌਂ ਚਲਾ ਲੈਣ ਲਈ ਤਿਆਰ ਹੈ। ਆਪਣੇ ਮਨ ਦਾ ਰੁੱਖ ਅੱਠ ਪੈਰ ਉਸਦੇ ਪਿਆਰ ਹੇਠ ਰੱਖੋ, ਉਸਦੀ ਦਾਤ ਪਾਲੇਗੀ। ਮੈਂ ਸਾਧ, ਫਕੀਰ, ਸੰਤ, ਮਹਾਤਮਾ, ਸਾਧਕ, ਜ਼ਾਹਦ ਕੁਛ ਨਹੀਂ, ਕਿਉਂਕਿ ਮੇਰਾ ਭਰੋਸਾ ਆਪਣੀਆਂ ਕੋਸ਼ਿਸ਼ਾਂ ਪਰ ਨਹੀਂ। ਮੈਂ ਨੇਕੀ ਤਪ ਸਾਧਨ ਧਰਮ ਸਭ ਨੂੰ ਚੰਗਾ ਜਾਣਦਾ ਹਾਂ ਔਰ ਆਤਮ ਰਸੀਆਂ ਵਿੱਚ ਇਹ ਹੋਣੇ ਚਾਹੀਦੇ ਹਨ। ਇਹ ਸਭ ਕੁਝ ਸਾਡੇ ਵਿੱਚ ਹੋਵੇ ਪਰ ਸਾਨੂੰ ਅੰਨਿਆ ਨਾ ਕਰ ਦੇਵੇ ਕਿ ਇਹੋ ਕੁਛ ਹੈ, ਹੋਰ ਨਹੀਂ। ਇਹ ਮੁਰਦਿਆਂ ਦੇ ਦੇਸ਼ ਦਾ ਉੱਚੇ ਤੋਂ ਉੱਚਾ ਮੁਨਾਰਾ ਹੈ ਪਰ ਇਹ ਜੀਵਦਾ ਅਰਸ਼ੀ ਸੂਰਜ ਨਹੀਂ ਹੈ। ਇਸ ਲਈ ਮੇਰੇ ਖਿਆਲ ਵਿੱਚ ਇਹ ਯਤਨ ਕਰੋ ਕਿ ਮੇਰੇ ਵਿੱਚ ਜੀਵਨ ਕਣੀ ਆ ਪਵੇ ਅਤੇ ਫਿਰ ਉਸਦੀ ਨਦਰ, ਮਿਹਰ ਅਤੇ ਪਿਆਰ ਦੀ ਰੌਂ ਹਰ ਵੇਲੇ, ਹਰ ਸਵਾਸ, ਸੁੱਤੇ ਬੈਠੇ ਜਾਗਦੇ ਮੇਰੇ ਵਿੱਚ ਤੁਣਕੇ ਮਾਰਦੀ ਰਹੇ। ਫਿਰ ਜੀਕੋਂ ਆਪ ਤੋਂ ਆਪ ਇੱਕ ਕਣੀ ਮਾਤਾ ਦੇ ਉਦਰ ਵਿੱਚ ਇੱਕ ਜੀਵਦਾ ਜਾਗਦਾ ਸੁੰਦਰ ਲਾਲ ਅਤੇ ਅਕਲਾਂ ਵਾਲਾ ਮਨੁੱਖ ਬਣ ਜਾਂਦਾ ਹੈ। ਬੱਚੇ ਦਾ ਕੁਛ ਉਦਮ ਨਹੀਂ, ਕੋਈ ਸਾਧਨ ਨਹੀਂ। ਮਾਤਾ ਦਾ ਖੂਨ ਆਪ ਤੋਂ ਆਪ ਉਸਨੂੰ ਪਾਲਦਾ ਹੈ। ਤਿਵੇਂ ਆਤਮ ਕੁੱਖ ਵਿੱਚ ਪੈ ਕੇ ਅਸੀਂ ਉਸ ਪਿਆਰੇ ਦੇ ਆਪਣੇ ਜ਼ਿੰਦਗੀ ਬਖਸ਼ ਲਹਿਰਿਆਂ ਨਾਲ ਪੱਕ ਨਿਕਲੀਏ ਅਤੇ ਸਦਾ ਦੇ ਜੀਵਨ ਨੂੰ ਪਾ ਕੇ ਜੀਵੇ ਹੋ ਜਾਈਏ। ਕਰੀਏ ਕੇਵਲ ਇਹ ਜੇ ਹੋ ਸਕੇ ਤਾਂ ਕਿ ਆਸ ਕਰੀਏ, ਮੰਗੀਏ ਪਰ ਕੀਕੂ ਜੋ ਕਾਲੇ ਹੋ ਕੇ ਨਾ ਮੰਗੀਏ। ਮੰਗੀਏ ਵੀ ਕਾਹਨੂੰ, ਮਨ ਦਾ ਰੁੱਖ, ਮਨ ਦਾ ਝੁਕਾਓ ਉਸ ਪ੍ਰੀਤਮ ਦੇ ਖਿਆਲ ਨਾਲ ਜੋੜ ਛੱਡੀ, ਉਸਦਾ ਆਪਣਾ ਲਹੂ ਸਾਨੂੰ ਪਾਲੇਗਾ। ਹਾਂਜੀ, ਫਿਰ ਦੁਹਰਾ ਦੇਈਏ। ਇਸ ਲਈ ਮੇਰੇ ਖਿਆਲ ਵਿੱਚ ਇਹ ਯਤਨ ਕਰੋ ਕਿ ਮੇਰੇ ਵਿੱਚ ਜੀਵਨ ਕਣੀ ਆ ਪਵੇ ਅਤੇ ਫਿਰ ਉਸਦੀ ਨਦਰ, ਮਿਹਰ ਅਤੇ ਪਿਆਰ ਦੀ ਰੌਂ ਹਰ ਵੇਲੇ, ਹਰ ਸਵਾਸ, ਸੁੱਤੇ ਬੈਠੇ ਜਾਗਦੇ ਮੇਰੇ ਵਿੱਚ ਤੁਣਕੇ ਮਾਰਦੀ ਰਹੇ। ਫਿਰ ਜੀਕੋਂ ਆਪ ਤੋਂ ਆਪ ਇੱਕ ਕਣੀ ਮਾਤਾ ਦੇ ਉਦਰ ਵਿੱਚ ਇੱਕ ਜੀਵਦਾ ਜਾਗਦਾ ਸੁੰਦਰ ਲਾਲ ਅਤੇ ਅਕਲਾਂ ਵਾਲਾ ਮਨੁੱਖ ਬਣ ਜਾਂਦਾ ਹੈ। ਬੱਚੇ ਦਾ ਕੁਛ ਉਦਮ ਨਹੀਂ, ਕੋਈ ਸਾਧਨ ਨਹੀਂ। ਮਾਤਾ ਦਾ ਖੂਨ ਆਪ ਤੋਂ ਆਪ ਉਸਨੂੰ ਪਾਲਦਾ ਹੈ। ਤਿਵੇਂ ਆਤਮ ਕੁੱਖ ਵਿੱਚ ਪੈ ਕੇ ਅਸੀਂ ਉਸ ਪਿਆਰੇ ਦੇ ਆਪਣੇ ਜ਼ਿੰਦਗੀ ਬਖਸ਼ ਲਹਿਰਿਆਂ ਨਾਲ ਪੱਕ ਨਿਕਲੀਏ ਅਤੇ ਸਦਾ ਦੇ ਜੀਵਨ ਨੂੰ ਪਾ ਕੇ ਜੀਵੇ ਹੋ ਜਾਈਏ। ਕਰੀਏ ਕੇਵਲ ਇਹ ਜੇ ਹੋ ਸਕੇ ਤਾਂ ਕਿ ਆਸ ਕਰੀਏ, ਮੰਗੀਏ ਪਰ ਕੀਕੂ ਜੋ ਕਾਲੇ ਹੋ ਕੇ ਨਾ ਮੰਗੀਏ। ਮੰਗੀਏ ਵੀ ਕਾਹਨੂੰ, ਮਨ ਦਾ ਰੁੱਖ, ਮਨ ਦਾ ਝੁਕਾਓ ਉਸ ਪ੍ਰੀਤਮ ਦੇ ਖਿਆਲ ਨਾਲ ਜੋੜ ਛੱਡੀਏ, ਉਸਦਾ ਆਪਣਾ ਲਹੂ ਸਾਨੂੰ ਪਾਲੇਗਾ, ਉਸਦੀ ਆਪਣੀ ਨਿੱਘ ਸਾਨੂੰ ਉਸਾਰੇਗੀ, ਉਸਦੀ ਜ਼ਿੰਦਗੀ ਸਾਨੂੰ ਜੀਉਂਦੀ ਕਰੇਗੀ। ਸਤਿਗੁਰ ਦੀ ਮਤ ਕੇਵਲ ਮੇਰੇ ਅੰਦਰ ਵਸੇ, ਹੋਏ ਨਿਮਾਣੀ ਢਹਿ ਪਈ, ਮਿਲਿਆ ਸਹਿਜ ਸੁਭਾਏ। ਆਪ ਤਾਂ ਵਾਹਿਗੁਰੂ ਦੇ ਦਰ ਢਹਿ ਪਈਏ ਅਤੇ ਦ੍ਰਿੜ ਆਸਾਵੰਦ ਰਹੀਏ ਕਿ ਦਾਤਾ ਜਵਾਲੇਗਾ। ਮਨ ਦਾ ਰੁੱਖ ਕਬੂਲ ਕਰਨ ਵਾਲਾ, ਲੈਣ ਵਾਲਾ, ਮੰਗਤੇ ਵਾਂਗੂ ਜੋ ਹਰ ਵੇਲੇ ਝੋਲੀ ਅੱਡੀ ਰੱਖਦਾ ਹੈ, ਇਉਂ ਵਾਹਿਗੁਰੂ ਦੇ ਦੁਆਰੇ ਮਨ ਦਾ ਲੈਣ ਵਾਲਾ ਰੁੱਖ ਬਣਾ ਦੇਈਏ, ਹੋਰ ਸਹਿ ਸਿਆਣਪਾਂ ਛੋੜ ਦੇਈਏ। ਜੇਕਰ ਇਹ ਗੱਲ ਪਸੰਦ ਆਵੇ, ਸੁਭਾਵ ਨਾਲ ਮਿਲੇ ਤਾਂ ਕਰੋ, ਜ਼ਰੂਰ ਕਰੋ। ਜੇ ਮਾੜੀ ਲੱਗੇ ਤਾਂ ਤਿਆਗ। ਮੇਰੀ ਹੱਟ ਵਿੱਚ ਕੋਈ ਸੋਧਾ ਨਹੀਂ, ਇੱਕੋ ਸੱਖਣੇਪਨ ਦਾ ਵੱਖਰ ਹੈ। ਦਿਲ ਵਿੱਚ ਮੁਰਦਾਪਨ ਹੈ। ਮੈਂ ਜਾਣ ਲਿਆ ਕਿ ਮੈਂ ਮੁਰਦਾ ਹਾਂ ਔਰ ਮੁਰਦਾ ਆਪ ਨੂੰ ਜਵਾਲ ਨਹੀਂ ਸਕਦਾ। ਇਸ ਕਰਕੇ ਮਨ ਨੂੰ ਸੱਖਣਾ ਕਰੀਏ ਅਤੇ ਦਾਨਾਈਆਂ ਕੱਢੀਏ ਅਤੇ ਮਨ ਦਾ ਰੁੱਖ ਐਸਾ ਬਣਾਓ ਕਿ ਜੀਉਂਦੇ ਦੇ ਦਰ 'ਤੇ ਢਹਿ ਰਹੇ, ਜਿਸ ਦੀ ਨਜ਼ਰ ਵਿੱਚ ਜੀਵਨ ਹੈ ਕਿ ਜਿਸ ਦੀ ਦ੍ਰਿਸ਼ਟੀ ਵਿੱਚ ਜ਼ਿੰਦਗੀ ਹੈ, ਉਸਦੇ ਆਸਵੰਦ ਬੈਠੇ ਰਹੀਏ। ਕਬੀਰ, ਮੋਏ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਕਬੀਰ ਕੁਛ ਨਾ ਕਰ ਸਕਿਆ, ਬਾਜ਼ਾਰਾਂ ਵਿੱਚ ਨਿਮਾਣਾ ਹੋ ਕੇ ਲੰਮਾ ਪੈ ਰਿਹਾ। ਰਾਮਾਨੰਦ ਜੀ ਜਿਉਂਦੇ ਫਕੀਰ ਦੀ ਠੋਕਰ ਵੱਜੀ, ਉਹ ਠੋਕਰ ਜਿਉਂਦੀ ਕਣੀ ਉਹਨਾਂ ਦੇ ਅੰਦਰ ਆ ਪਈ। ਕਬੀਰ ਦੇਖੋ ਜੀ ਉੱਠਿਆ, ਉਸ ਪਿਆਰੇ ਗੁਰੂ ਨਾਨਕ ਦੇ ਰਸਤੇ ਦਿਲ ਵਿਛਾ ਛੱਡੀਏ। ਕੀ ਜਾਣੀਏ ਕਿ ਜਿਉਂਦੇ ਸਤਿਗੁਰ ਨਾਨਕ ਜੀ ਦੀ ਠੋਕਰ ਨਾਲ ਜੀਵਨ ਕਣੀ ਆ ਜਾਵੇ। ਇਹ ਗੱਲ ਸਭਨਾਂ ਲਈ ਸਾਂਝੀ ਹੈ, ਪਰ ਇਹ ਨਿਮਾਣ ਪੁਣੇ ਦਾ ਰਸਤਾ ਹੈ ਅਤੇ ਪਿੰਗਲਿਆਂ ਅਤੇ ਅਪਾਹਜਾਂ ਅਤੇ ਮੁਰਦਿਆਂ ਦਾ ਹੈ, ਜਿਨ੍ਹਾਂ ਵਿੱਚ ਮੇਰੇ ਵਾਂਗੂ ਕੋਈ ਨੇਕੀ ਨਹੀਂ, ਕਿਸੇ ਨੇਕੀ ਦਾ ਬਲ ਨਹੀਂ ਔਰ ਆਪਣੇ ਕਿਸੇ ਧਰਮ ਕਰਮ 'ਤੇ ਟੇਕ ਨਹੀਂ। ਕਹਿ ਪਿੰਗਲ ਪਰਬਤ ਪਾਰ ਭਵਨ, ਨਹੀਂ ਹੋਤ ਉਆਂ ਉਸ ਗਮਨ। करतार करना मैं दीन बेनती करे, नानक तुमरी कृपा तरे। मूथियो तख्त प्री महंजे पातशाह, पाओ मिलावे कोल, कंवल जिमें बिकसाम दो हितकारी। वीर सिंह। वाहिगुरु जी का खालसा, वाहिगुरु जी की फतेह।